ਸਵਾਗਤ ਹੈ ਤੁਹਾਡਾ ਦੀਪਕ ਜੀ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵੀ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਪਿਛਲੇ ਸਾਲ 2 ਦਸੰਬਰ ਨੂੰ ਜਦੋਂ ਅਕਾਲ ਤਖ਼ਤ ਮੂਹਰੇ ਪੇਸ਼ੀ ਸੀ ਸੁਖਬੀਰ ਬਾਦਲ ਦੀ, ਉਸ ਵੇਲੇ ਜਿਹੜੇ ਹੁਕਮਨਾਮੇ ਜਾਰੀ ਕੀਤੇ ਗਏ ਸੀ ਉਹ ਬੜੇ ਚਰਚਾ ਦੇ ਵਿੱਚ ਰਹੇ। ਕੀ ਹੁਣ ਸੰਕੇਤ ਇਹ ਮਿਲਦਾ ਪਿਆ ਕਿ 2 ਦਸੰਬਰ ਵਾਲੇ ਹੁਕਮਨਾਮੇ ਬਦਲ ਦਿੱਤੇ ਜਾਣਗੇ?
ਬਿਲਕੁਲ ਜੀ, ਸਵੇਰ ਨੂੰ ਸਾਡੇ ਇੱਥੇ ਪੰਜ ਸਿੰਘ ਸਾਹਿਬਾਂ ਦੀ ਬੈਠਕ ਹੈ ਔਰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਇਜਲਾਸ ਸੀ ਅਤੇ ਇਸ ਕੜੀ 'ਚ ਜੇਕਰ ਤੁਸੀਂ ਦੇਖੋ, ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਇਜਲਾਸ ਬੁਲਾਇਆ ਸੀ ਉਹ ਸੀਗਾ ਤਾਂ ਇਸ ਮੁੱਦੇ ਨੂੰ ਲੈ ਕੇ ਕਿ ਵੀ ਤਖ਼ਤਾਂ ਦਾ ਟਕਰਾਅ ਕਿਵੇਂ ਟਾਲਿਆ ਜਾਵੇ
ਜੀ।
ਪਰ ਤਖ਼ਤਾਂ ਦਾ ਟਕਰਾਅ ਦਾ ਮਸਲਾ ਪਿਛਲੇ ਦਿਨ ਹੀ ਹੱਲ ਹੋ ਗਿਆ ਸੀ, ਖਾਸ ਕਰਕੇ ਜਿਹੜੇ ਹੁਕਮਨਾਮੇ ਨੂੰ ਲੈ ਕੇ ਆਪਸ 'ਚ ਟਕਰਾਅ ਪੈਦਾ ਹੋਇਆ ਸੀਗਾ, ਸੋ ਉਸ ਨੂੰ ਲੈ ਕੇ ਅਮੀਰ ਹੋਣਾ ਜਿਵੇਂ ਰੋਲ ਨਿਭਾਇਆ ਉਹ ਮਸਲਾ ਹੱਲ ਹੋ ਗਿਆ
ਜੀ।
ਪਰ ਇਸ ਮੁੱਦੇ 'ਤੇ ਵਿਸ਼ੇਸ਼ ਇਜਲਾਸ ਬੁਲਾਇਆ ਸੀ ਅਤੇ ਅੱਜ ਉਹਦੇ ਪਰ ਚਰਚਾ ਹੋਈ। ਉਸ ਚਰਚਾ ਦੇ ਦੌਰਾਨ ਇੱਕ ਪਹਿਲੂ ਇਹ ਵੀ ਆਇਆ ਕਿ ਜੀ ਜਿਹੜਾ ਉਹ 5 ਮੈਂਬਰੀ ਕਮੇਟੀ ਨੂੰ ਹੌਲ ਦੇਣਾ ਸੀਗਾ ਜੀ, ਉਹ ਮਸਲਾ ਕਿਉਂ ਜਥੇਦਾਰਾਂ ਕੋਲ ਭੇਜਿਆ ਗਿਆ, ਜਦੋਂ ਕਿ ਹੌਲ ਦੇਣ ਦੀ ਮਸਲੇ ਦੀ ਉੱਤੇ ਚਰਚਾ ਨਾ ਤਾਂ ਇਜਲਾਸ 'ਚ ਹੋਣੀ ਹੈ ਨਾ ਇਹਦੀ SGPC ਦੀ ਜਿਹੜੀ ਕਾਰਜਕਾਰਨੀ ਆ ਉਹ 'ਚ ਕੋਈ ਲੋੜ ਹੈ। ਮਤਲਬ ਇਕੱਲੇ ਪ੍ਰਧਾਨ ਸਾਹਿਬ ਫੈਸਲਾ, ਪ੍ਰਧਾਨ ਸਾਹਿਬ ਵੀ ਛੱਡੋ, ਜਿਹੜਾ ਮੈਨੇਜਰ ਲੱਗਿਆ ਕੋਈ ਅਫਸਰ ਦਫ਼ਤਰ 'ਚ ਲੱਗਿਆ ਮੁਲਾਜ਼ਮ, ਉਸ ਨੇ ਤੈਅ ਕਰ ਦੇਣਾ ਰਜਿਸਟਰ ਦੇਖ ਕੇ ਜੀ ਕਿ ਹਾਲ ਖਾਲੀ ਹੈ ਕਿ ਨਹੀਂ, ਜੇ ਖਾਲੀ ਹੈ ਤਾਂ ਜੀ ਦੇ ਦਿਓ, ਹੈ ਨਾ
ਜੀ।
ਸੋ ਇਸ ਲਈ ਉਹ ਤਾਂ ਸਿੰਘ ਸਮੁੰਦਰੀਵਾਲ ਉਸ ਕੰਮ ਲਈ ਪੰਥਕ ਤੌਰ ਦੇ ਉੱਤੇ ਮਸਲਿਆਂ ਦੇ ਲਈ ਅਜਿਹੇ ਸਮਾਗਮਾਂ ਦੇ ਲਈ ਦਿੱਤਾ ਜਾ ਸਕਦਾ, ਪਰ ਇਹ ਰਾਜਨੀਤਿਕ ਟਕਰਾ। ਇਸ ਲਈ ਅੱਜ ਉੱਥੇ ਚਰਚਾ ਹੋਈ ਕਿ ਵੀ ਜਿਹੜੀ ਚਿੱਠੀ ਆਈ ਸੀ ਸ਼੍ਰੋਮਣੀ ਕਮੇਟੀ ਕੋਲ ਇਸ ਕੰਮ ਦੇ ਲਈ ਕਿ ਵੀ ਤੁਸੀਂ ਸਾਨੂੰ 11 ਤਰੀਕ ਲਈ ਇਜਲਾਸ ਲਈ 5 ਮੈਂਬਰੀ ਕਮੇਟੀ ਨੂੰ ਹਾਲ ਦਿੱਤਾ ਜਾਵੇ, ਉਹ ਚਿੱਠੀ ਦੇ ਉੱਤੇ ਇੱਕ ਰਸੀਦ ਲਾ ਕੇ ਇੱਕ ਪਰਚੀ ਲਾ ਕੇ ਉਹਨਾਂ ਨੇ ਜਥੇਦਾਰ ਸਾਹਿਬ ਕੋਲ ਭੇਜਤਾ ਜੀ ਕਿ ਇਸ ਮਸਲੇ 'ਤੇ ਸਾਡੀ ਅਗਵਾਈ ਕਰੋ, ਸਾਨੂੰ ਦਿਸ਼ਾ ਨਿਰਦੇਸ਼ ਦਿਓ ਜੀ ਅਸੀਂ ਕੀ ਕਰੀਏ
ਜੀ।
ਹੁਣ ਮਤਲਬ ਕਿ ਕਮਰੇ ਦੇਣਾ ਥੋੜ੍ਹਾ ਅਕਾਲ ਤਖ਼ਤ ਸਾਹਿਬ ਦਾ ਜਾਂ ਜਥੇਦਾਰ ਸਾਹਿਬ ਦਾ ਕੰਮ ਹੈ, ਸੋ ਇਹ ਆਪਣੇ ਆਪ ਸਮਝ ਆਉਂਦੀ ਹੈ ਕਿ ਇਹਦਾ ਮਤਲਬ ਕਿਤੋਂ ਉੱਪਰੋਂ ਹੁਕਮ ਚੱਲਦਾ। ਹੁਣ ਇਸ ਗੱਲ ਦੇ ਉੱਤੇ ਅੱਜ ਚਰਚਾ ਹੋਈ, ਚਰਚਾ ਇਸ ਨੁਕਤੇ ਤੋਂ ਵੀ ਆਈ, ਇੱਕ ਮੈਂਬਰ ਨੇ ਇਹ ਵੀ ਚਰਚਾ ਸਵਾਲ ਖੜਾ ਕੀਤਾ, ਉਹ ਕਹਿੰਦੇ ਵੀ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣ ਵਾਲੀ ਕਵਾਇਦ ਚਲਾਈ ਜਾ ਰਹੀ ਸੀ, ਜਦੋਂ ਉਹਨਾਂ ਨੂੰ ਮਤਲਬ ਕਿ ਕਮੇਟੀ ਬਣਾ ਕੇ ਜੀ ਉਹਨਾਂ ਦੇ ਖਿਲਾਫ਼ ਜਾਂਚ ਕੱਢੀ ਜਾ ਰਹੀ ਸੀ, ਤਦ ਗਿਆਨੀ ਰਘਵੀਰ ਸਿੰਘ ਇਹ ਕਹਿੰਦੇ ਸੀ ਵੀ ਕਿ ਇਹ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ ਦਾ ਕੰਮ ਨਹੀਂ ਹੈਗਾ
ਜੀ,
ਜਥੇਦਾਰ ਸਾਹਿਬਾਂ ਦੇ ਨਾਤੇ ਅਸੀਂ ਦੇਖਣਾ ਉਹ ਕੰਮ ਸ਼੍ਰੋਮਣੀ ਕਮੇਟੀ ਕਰ ਰਹੀ ਸੀ ਜਿਹੜਾ ਜਥੇਦਾਰਾਂ ਦਾ ਕੰਮ ਹੈ, ਅੱਜ ਜਿਹੜਾ ਕੰਮ ਸ਼੍ਰੋਮਣੀ ਕਮੇਟੀ ਦਾ ਉਹ ਜਥੇਦਾਰਾਂ ਨੂੰ ਦਿੱਤਾ ਜਾ ਰਿਹਾ। ਸੋ ਇਸ ਨੁਕਤੇ ਤੇ ਗੱਲ ਹੋ ਰਹੀ ਸੀ। ਇਸੇ ਤਰ੍ਹਾਂ ਹੁਣ ਜੇ ਇਹ ਚਿੱਠੀ ਉੱਥੇ ਗਈ ਹੈ ਤਾਂ ਮਤਲਬ 5 ਮੈਂਬਰੀ ਕਮੇਟੀ ਦਾ ਕੋਈ ਮਸਲਾ ਤਾਂ ਜਥੇਦਾਰ ਸਾਹਿਬ ਕੋਲ ਚਲਾ ਗਿਆ ਨਾ ਸਵੇਰ ਲਈ
ਜੀ,
ਹੌਲ ਦੇ ਹਵਾਲੇ ਨਾਲ ਗਿਆ। ਪੰਜ ਸਿੰਘ ਸਾਹਿਬਾਨ ਦੀ ਸਵੇਰੇ ਜਿਹੜੀ ਬੈਠਕ ਹੋਣੀ ਹੈ ਉਹ ਬੁਲਾਈ ਤਾਂ ਗਈ ਹੈ ਸ਼੍ਰੀਨਗਰ ਦੇ ਵਿੱਚ, ਜਿਹੜਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਦਾ ਭਾਸ਼ਾ ਵਿਭਾਗ ਨੇ ਪੰਜਾਬ ਸਰਕਾਰ ਦੇ ਹਵਾਲੇ ਨਾਲ ਸਮਾਗਮ ਕਰਾਇਆ ਸੀ, ਵੀਰ ਸਿੰਘ ਹੋਰਾਂ ਨੇ ਅਜਿਹਾ ਗੀਤ ਗਾਤਾ, ਲੋਕ ਨੱਚਣ ਲੱਗ ਗਏ ਜੀ, ਉਹ ਸਾਰਾ ਉਹਦੇ 'ਤੇ ਸਵਾਲ ਹੋਇਆ। ਵੀਰ ਸਿੰਘ ਹੋਰਾਂ ਨੇ ਮਾਫ਼ੀ ਮੰਗ ਲਈ, ਆ ਕੇ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰ ਸਾਹਿਬ ਨਾਲ ਮੁਲਾਕਾਤ ਵੀ ਕਰ ਲਈ ਅਤੇ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਹੋ ਗਿਆ ਸੀਗਾ ਵੀ ਮੰਤਰੀ ਸਾਹਿਬ ਹਰਜੋਤ ਸਿੰਘ ਬੈਂਸ ਨੂੰ ਅਤੇ ਚੇਅਰਮੈਨ ਸਾਹਿਬ ਜਸਵੰਤ ਸਿੰਘ ਜਾਫਰ ਹੋਰਾਂ ਨੂੰ ਕਿ ਪੇਸ਼ ਹੋਣ। ਕੱਲ੍ਹ ਨੂੰ ਉਹਨਾਂ ਦੀ ਪੇਸ਼ੀ ਹੈ, ਕੱਲ੍ਹ ਨੂੰ ਉਹਨਾਂ ਨੇ ਪੇਸ਼ ਹੋਣਾ ਸਵੇਰੇ ਭਾਰਤੀ ਸਮੇਂ ਅਨੁਸਾਰ 9-9:30 ਕਾਰਵਾਈ ਸ਼ੁਰੂ ਹੋ ਜਾਣੀ ਹੈ ਜਾਂ 10-15 ਮਿੰਟ ਦੇ ਵਿੱਚ ਇਹ ਮਸਲਾ ਮਤਲਬ ਕਿਤੇ ਨਾ ਕਿਤੇ ਧਰ ਪੱਤਣ ਲੱਗ ਜਾਣਾ
ਜੀ।
ਹੁਣ ਜਥੇ ਜਸਵੰਤ ਸਿੰਘ ਜਾਫਰ ਹੋਰ ਹੀ ਬਾਹਰ ਨੇ ਪਰ ਮੰਤਰੀ ਸਾਹਿਬ ਸਵੇਰੇ ਜਾਣਗੇ। ਹੁਣ ਜੇ ਤਾਂ ਇਹ ਮਸਲਾ ਦੇਖਿਆ ਜਾਵੇ ਕਿ ਪੰਜ ਸਿੰਘ ਸਾਹਿਬਾਂ ਦੀ ਬੈਠਕ ਸਿਰਫ ਇਸ ਮਸਲੇ ਨੁਕਤਾ ਨਿਗਾਹ ਤੋਂ ਹੀ ਹੋਊਗੀ, ਫਿਰ ਤਾਂ ਸਿਰਫ ਇਹੀ ਮਸਲਾ ਵਿਚਾਰਿਆ ਜਾਣਾ, ਪਰ ਨਹੀਂ। ਇੱਕ ਪਾਸੇ ਸ਼੍ਰੋਮਣੀ ਕਮੇਟੀ ਦੀ ਉਹ ਚਿੱਠੀ ਗਈ ਹੋਈ ਹੈ 5 ਮੈਂਬਰੀ ਕਮੇਟੀ ਦੇ ਨਾਲ ਪਰਚੀ ਲੱਗ ਕੇ ਇਹਦੇ 'ਤੇ ਸਾਡੀ ਅਗਵਾਈ ਕੀਤੀ ਜਾਵੇ, ਦੂਸਰੇ ਪਾਸੇ ਅੱਜ ਹੀ ਇੱਕ ਚਿੱਠੀ ਜਥੇਦਾਰ ਸਾਹਿਬਾਨ ਕੋਲ ਪਹੁੰਚੀ ਹੈ ਜਿਸ 'ਚ ਮੰਗ ਕੀਤੀ ਗਈ ਹੈ ਜੀ ਕਿ 5 ਮੈਂਬਰੀ ਕਮੇਟੀ ਨੂੰ ਭੰਗ ਕੀਤਾ ਜਾਵੇ। ਉਸ ਚਿੱਠੀ ਦੇ ਵਿੱਚ ਹਵਾਲਾ ਦਿੱਤਾ ਜੀ ਕਿ ਤੁਸੀਂ ਇਹਨਾਂ ਨੂੰ ਸਮਾਂ ਦਿੱਤਾ ਸੀਗਾ ਜੀ ਜੂਨ ਤੱਕ ਦਾ, ਜੀ ਇਹ ਅੱਗੇ ਤੱਕ ਭਰਤੀ ਲੈ ਗਏ ਜੀ, ਇਹ ਤਾਂ ਨਿਯਮਾਂ 'ਚ ਉਲਟ ਹੈ ਜੀ, ਜਾਂ ਇਹ ਤਾਂ 7 ਮੈਂਬਰੀ ਕਮੇਟੀ ਬਣਾਈ ਸੀ ਜੀ ਜਦੋਂ ਪ੍ਰਧਾਨ ਹੀ ਜਿਹੜੀ ਕਮੇਟੀ ਦੇ ਮੁਖੀ ਸੀ ਉਹੀ ਲਾਂਭੇ ਹੋ ਗਏ, 1 ਮੈਂਬਰ ਹੋਰ ਤਾਂ 5 ਮੈਂਬਰੀ ਤਾਂ ਜੀ ਖੰਡਿਤ ਹੋ ਗਈ, ਇਹ ਕਮੇਟੀ ਕਾਹਦੀ ਰਹਿ ਗਈ ਜੀ, ਇਸ ਲਈ ਇਹ ਜੀ ਬਣਦਾ ਨਹੀਂ। ਇਹ ਇੱਦਾਂ ਦੇ ਨੁਕਤੇ ਆਧਾਰ ਦੇ ਉੱਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਹੁਣ ਇਹਦਾ ਮਤਲਬ 2 ਆਧਾਰ ਆ ਗਏ ਸਵੇਰ ਨੂੰ 5 ਮੈਂਬਰੀ ਕਮੇਟੀ 'ਤੇ ਗੱਲ ਕਰਨ ਲਈ
ਜੀ।
ਜੇ 5 ਮੈਂਬਰੀ ਕਮੇਟੀ 'ਤੇ ਰੋਕ ਲੱਗਦੀ ਹੈ 2 ਦਸੰਬਰ ਦੇ ਫੈਸਲੇ ਨਾਲ ਮੁੜ ਕੇ, ਹੁਕਮਨਾਮੇ ਨਾਲ ਮੁੜ ਕੇ ਕੁਛ ਤਬਦੀਲੀ ਲਿਆਂਦੀ ਜਾ ਰਹੀ, ਜੇ ਇਹ ਕਿਹਾ ਜਾਂਦਾ ਕਿ ਵੀ ਉਸ ਦਿਨ ਇਸ ਲਈ 7 ਮੈਂਬਰੀ ਕਮੇਟੀ ਬਣਾਈ ਸੀ ਕਿ ਤੁਸੀਂ ਸਾਰਿਆਂ ਨੂੰ ਇਕੱਠਿਆਂ ਕਰਕੇ ਨਵੀਂ ਲੀਡਰਸ਼ਿਪ ਦੇਣੀ ਹੈ
ਜੀ,
ਕਿ ਸਾਰੇ ਦਲ ਤਾਂ ਇਕੱਠੇ ਹੋਏ ਨਹੀਂ ਜੀ, ਬਾਕੀ ਦਲ ਤਾਂ ਬਿਖਰੇ ਹੋਏ ਨੇ, ਜੇ ਸਾਰੇ ਦਲਾਂ ਨੂੰ ਲਿਆਉਣ ਦੀ ਹਦਾਇਤ ਹੁੰਦੀ ਹੈ ਫਿਰ ਤਾਂ ਸੁਖਬੀਰ ਬਾਦਲ ਲਈ ਫਿਰ ਅਸਤੀਫੇ ਦਾ ਕੰਮ ਰਾਹ ਖੁੱਲ ਜੂਗਾ ਕਿ ਫਿਰ ਸੁਖਬੀਰ ਬਾਦਲ ਅਸਤੀਫਾ ਦੇ ਕੇ ਆ ਜਾਓ ਜੀ ਇਕੱਠੇ ਕਰੋ।
ਜੀ
ਹੁਣ ਜੇ ਸਵੇਰੇ ਇਹ ਹੁਕਮ ਆਉਂਦਾ ਕਿ ਜੀ 5 ਮੈਂਬਰੀ ਕਮੇਟੀ ਨਿਯਮਾਂ ਦਾ ਪਾਲਣ ਨਹੀਂ ਕੀਤਾ ਜਾਂ ਸਿਧਾਂਤ ਨਹੀਂ ਚੱਲੇ ਇਸ ਲਈ ਇਹਨੂੰ ਖਾਰਜ ਕੀਤਾ ਜਾਂਦਾ,
ਜੀ
ਕੀ 5 ਮੈਂਬਰੀ ਕਮੇਟੀ ਨੂੰ ਖਾਰਜ ਕਰਨ ਤੱਕ ਦੀ ਕਵਾਇਦ ਹੋਊਗੀ ਜਾਂ ਪੂਰੀ ਚੋਣ ਪ੍ਰਕਿਰਿਆ ਰੋਕਣ ਦੀ ਵੀ ਕਵਾਇਦ ਹੋਊਗੀ?
ਜੀ
ਜੇਕਰ ਇਹ ਦੇਖਿਆ ਜਾਵੇ ਤਾਂ 11 ਤਰੀਕ ਨੂੰ ਜਿਹੜਾ ਇਜਲਾਸ ਹੈ ਉਹ ਡੈਲੀਗੇਟਾਂ ਨੇ ਪ੍ਰਧਾਨ ਚੁਣਨਾ ਨਾ ਕਿ 5 ਮੈਂਬਰੀ ਕਮੇਟੀ ਨੇ, ਇਹਦਾ ਮਤਲਬ 5 ਮੈਂਬਰੀ ਕਮੇਟੀ ਦਾ ਆਪਣਾ ਕੰਮ ਮੁਕੰਮਲ ਕਰ ਚੁੱਕੀ ਹੈ। ਹੁਣ 5 ਮੈਂਬਰੀ ਕਮੇਟੀ ਦੇ ਵਿੱਚੋਂ ਜਿਹੜੇ ਬੰਦੇ ਡੈਲੀਗੇਟ ਚੁਣੇ ਗਏ ਨੇ ਤਾਂ ਡੈਲੀਗੇਟ ਬਣ ਕੇ ਬੈਠਣਗੇ, ਜੇ ਬੈਠਣਗੇ 5 ਮੈਂਬਰੀ ਕਮੇਟੀ ਦੇ ਨਾਤੇ ਨਹੀਂ ਬੈਠ ਸਕਦੇ
ਜੀ,
ਉਹਨਾਂ ਦਾ ਕੰਮ ਖਤਮ ਹੈ। ਤੇ ਜੇ ਇੱਧਰੋਂ ਕੋਈ ਅਜਿਹੀ ਹਦਾਇਤ ਵੀ ਆ ਜਾਂਦੀ ਤਾਂ ਵੀ ਡੈਲੀਗੇਟਾਂ ਕੋਲ ਅਧਿਕਾਰ ਹੈ ਕਿ ਉਹ ਆਪਣੀ ਚੁਣ ਲੈਣ ਜੀ, ਖਾਰਜ ਤਾਂ 5 ਮੈਂਬਰੀ ਕਮੇਟੀ ਹੋਈ ਹੈ ਜਾਂ ਉਹ ਪੂਰੀ ਚੋਣ ਪ੍ਰਕਿਰਿਆ ਤੇ ਰੋਕ ਲੱਗਦੀ ਹੈ। ਜੇ ਪੂਰੀ ਚੋਣ ਪ੍ਰਕਿਰਿਆ ਤੇ ਲੱਗਦੀ ਹੈ ਫਿਰ ਇਹ ਸਿਆਸਤ ਤੋਂ ਪ੍ਰੇਰਿਤ ਵੀ ਲੱਗੂਗਾ ਫੈਸਲਾ
ਜੀ,
ਫਿਰ ਇਹਦੇ ਔਰ ਪੈਸਾ 5 ਮੈਂਬਰੀ ਕਮੇਟੀ ਲਈ ਵੀ ਜੇ ਹੁਕਮ ਆਉਂਦਾ ਤਾਂ ਵੀ, ਪਰ ਫਿਰ ਵੀ 5 ਮੈਂਬਰੀ ਕਮੇਟੀ ਕੋਲੇ ਕਹਿਣ ਹੋਊਗਾ ਕਿ ਜੀ ਠੀਕ ਹੈ ਜੀ ਅਸੀਂ ਰੁਕ ਜਾਂਦੇ ਹਾਂ, ਜੋ ਕਰਨਾ ਜੀ ਡੈਲੀਗੇਟ ਕਰ ਲੈਣ। ਜੇ ਹਾਲ ਨਹੀਂ ਵੀ ਦਿੰਦੇ ਅਗਲੇ ਕਹਿਣਗੇ ਜੀ ਸੰਗਤੀ ਰੂਪ ਚ ਬਾਹਰ ਬੈਠ ਜਾਂਦੇ ਹਾਂ, ਅਸੀਂ ਕੋਈ ਹੋਰ ਹਾਲ ਲੱਭ ਲੈਂਦੇ ਹਾਂ ਜੀ, ਕੋਈ ਕਿਰਾਏ ਤੇ ਕਮਰਾ ਲੈ ਲੈਣਾ, ਕਿਤੇ ਕਰ ਲੈਂਦੇ ਜਿੱਥੇ ਮਰਜ਼ੀ ਕਰਨ। ਪਰ ਇੰਨਾ ਤੈਅ ਲੱਗ ਰਿਹਾ ਕਿ ਇੱਕ ਨਵਾਂ ਦਲ ਜਨੂਰ ਜਨਮ ਜਾ ਰਿਹਾ ਤੇ ਉਹ ਬਾਦਲਾਂ ਲਈ ਚੁਣੌਤੀ ਹੈ। ਇਸੇ ਲਈ ਉੱਧਰੋਂ ਕੋਸ਼ਿਸ਼ ਸੀ ਕਿ ਮੀਟਿੰਗ ਪਹਿਲਾਂ ਹੋਵੇ, ਪਹਿਲਾਂ 1 ਅਗਸਤ ਦੀ ਰੱਖੀ ਗਈ ਸੀ, ਪਰ ਗਿਆਨੀ ਕੁਲਦੀਪ ਸਿੰਘ ਗੜਗਾਜੀ ਹੋਰਾਂ ਦੇ ਘਰ 'ਚ ਬਿਲਕੁਲ ਬਹੁਤ ਨੇੜਲੇ ਹੈ ਨਾ ਰਿਸ਼ਤੇਦਾਰ ਦਾ ਜਿਸ ਤਰ੍ਹਾਂ ਸੜਕ ਹਾਦਸੇ 'ਚ ਦੇਹਾਂਤ ਹੁੰਦਾ, ਉਹ ਤੋਂ ਬਾਅਦ ਇਹ ਬੈਠਕ ਅੱਗੇ ਪਾਈ ਜਾਂਦੀ ਹੈ। 10 ਤਰੀਕ ਨੂੰ ਉਹਨਾਂ ਦਾ ਭੋਗ ਹੈ ਤੇ ਜੱਦਾਰ ਸਾਹਿਬ ਚਾਹੁੰਦੇ ਸੀ ਕਿ 10 ਤੋਂ ਬਾਅਦ, ਫਿਰ ਅਗਲੇ ਕਹਿੰਦੇ ਵੀ 11 ਨੂੰ ਤਾਂ ਕੰਮੇ ਹੋ ਜਾਣਾ, ਇਸ ਲਈ ਉਹ ਤਾਂ ਪਹਿਲਾਂ ਚਾਹੁੰਦੇ ਨੇ। ਸੋ ਇਸ ਲਈ ਕੀ ਜੱਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਦਬਾਅ ਹੇਠ ਨੇ
ਜੀ,
ਪਰ ਮੰਨਣੇ ਤਰ੍ਹਾਂ ਕਹਿੰਦੀਆਂ ਵੀ ਉਹ 5 ਮੈਂਬਰੀ ਕਮੇਟੀ ਨੂੰ ਲੈ ਕੇ ਕੁਝ ਅਜਿਹਾ ਫੈਸਲਾ ਨਹੀਂ ਕਰਨਾ ਚਾਹੁੰਦੇ ਕਿ ਕੱਲ ਨੂੰ ਮੈਂ ਵਿਛੜਨ ਜੋਗਾ ਨਾ ਰਹਾਂ, ਪਰ ਜਿਨ੍ਹਾਂ ਨੇ ਉਹਨਾਂ ਨੂੰ ਲਵਾਇਆ ਕਹਿੰਦੇ ਉਹ ਕੁਝ ਕਰਾਉਣਾ ਚਾਹੁੰਦੇ ਨੇ। ਹੁਣ ਉਹ ਸਵਾਲ ਸਰਨਾ ਬ੍ਰਦਰ ਤੇ ਉਂਗਲ ਖੜੀ ਹੋ ਰਹੀ ਹੈ। ਸੋ ਇਸ ਲਈ ਇਹ ਸਵੇਰ ਦੀ ਕਾਰਜ ਵਿਧਾ 5 ਮੈਂਬਰੀ ਕਮੇਟੀਆਂ ਦੀ ਬਹੁਤ ਅਹਿਮੀਅਤ ਰੱਖਦੀ ਹੈ ਕਿ ਉੱਥੇ ਕਿਸ ਤਰ੍ਹਾਂ ਦਾ ਤਰੀਕਾਕਾਰ ਹੁੰਦਾ ਹੈ, ਕੀ 2 ਦਸੰਬਰ ਦੇ ਫੈਸਲੇ ਸਵੇਰੇ ਬਦਲੇ ਜਾਣਗੇ। ਜੇ ਬਦਲੇ ਜਾਣਗੇ ਤਾਂ ਉਹਦਾ ਪੰਥਕ ਹਵਾਲੇ ਨਾਲ ਜੋ ਸਵਾਲ ਆਊਗਾ ਤਾਂ ਆਊਗਾ ਹੀ ਆਊਗਾ, ਬਾਦਲ ਧਿਰ ਲਈ ਵੀ ਨਵੀਂ ਚੁਣੌਤੀ ਖੜੀ ਹੋ ਜਾਊਗੀ।
ਤੇ ਦੀਪਕ ਜੀ, SYL ਵਾਲੇ ਮਾਮਲੇ ਤੇ ਭਗਵੰਤ ਮਾਨ ਨੇ ਦਿੱਲੀ ਜਾ ਕੇ ਕੀ ਬੋਲੇ ਨੇ ਜੀ?
ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅੱਜ ਫਿਰ ਦਿੱਲੀ ਦੇ ਜਲ ਸਰੋਤ ਮੰਤਰੀ ਦੀ ਅਗਵਾਈ ਹੇਠ ਤੇ ਹਰਿਆਣਾ ਦੇ ਮੰਤਰੀ ਸਾਹਿਬ ਨਾਲ ਬੈਠਕ ਸੀ ਮੁੱਖ ਮੰਤਰੀ ਸਾਹਿਬ ਨਾਲ। ਇਹ ਬੈਠਕਾਂ ਪਿਛਲੀ ਦਿਨਾਂ 'ਚ ਵੀ ਹੋਈਆਂ, ਅਸਲ 'ਚ ਸੁਪਰੀਮ ਕੋਰਟ ਨੇ ਹਦਾਇਤ ਕੀਤੀ ਸੀ, ਫਿਰ ਦੁਬਾਰਾ ਕਿਹਾ ਸੀ ਕਿ ਇੱਕ ਵਾਰ ਦੁਬਾਰਾ ਫਿਰ ਕੇਂਦਰ ਕੋਸ਼ਿਸ਼ ਕਰੇ, ਦੋਵਾਂ ਨੂੰ ਨੇੜੇ ਲਾ ਕੇ ਗੱਲ ਨਿਬੇੜ ਸਕਦੇ ਜੇ ਨਿਬੇੜਨ ਦੀ ਕੋਸ਼ਿਸ਼ ਕਰੇ। ਸੋ ਅੱਜ ਵੈਸੇ ਤਾਂ ਬੈਠਕ ਸ਼ਾਮ ਨੂੰ ਹੁੰਦੀ, ਅੱਧੇ ਹੁੰਦਾ ਫਿਕਰ ਇਸੇ ਗੱਲ ਦਾ ਪੈ ਜਾਂਦਾ ਕਿ ਸ਼ਾਮ ਦੀ ਬੈਠਕ ਹੈ ਨਾ। ਚਲੋ, ਸ਼ਾਮ ਦੀ ਬੈਠਕ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਆਏ ਬਾਹਰ ਤੇ, ਆ ਕੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਤੇ ਅੱਜ ਦੀ ਗੱਲਬਾਤ ਦੇ ਵਿੱਚ ਇੱਕ ਵੱਖਰਾ ਪਹਿਲੂ ਦੇਖਣ ਨੂੰ ਮਿਲਿਆ। ਵਿਜੇ ਜੀ, SYL ਦੇ ਮੁੱਦੇ ਤੇ ਬਾਹਰ ਆ ਕੇ ਮੁੱਖ ਮੰਤਰੀ ਸਾਹਿਬ ਲਗਭਗ ਹਰ ਵਾਰ ਇਹ ਗੱਲ ਜ਼ਰੂਰ ਸਪਸ਼ਟ ਕਰਕੇ ਕਹਿੰਦੇ ਰਹੇ ਵੀ ਸਾਡੇ ਕੋਲ SYL ਲਈ ਦੇਣ ਲਈ ਵਾਧੂ ਪਾਣੀ ਨਹੀਂ ਆ, ਅਸੀਂ ਇੱਕ ਬੂੰਦ ਪਾਣੀ ਨਹੀਂ ਜਾਣਦੇ ਹਾਂ, ਕਿ ਡਾਇਲੋਗ ਬਹੁਤ
ਜੀ
ਪ੍ਰਵਾਨਿਤ ਤੇ ਪ੍ਰਚਲਿਤ ਹੈ। ਅੱਜ ਇਹ ਲਾਈਨ ਮੁੱਖ ਮੰਤਰੀ ਸਾਹਿਬ ਦੇ ਮੂੰਹ ਤੇ ਨਹੀਂ ਆਈ। ਹਾਂ, ਮੀਡੀਆ ਨੂੰ ਸੰਬੋਧਨ ਕਰਦਿਆਂ ਹੋਇਆਂ ਬਾਰ ਬਾਰ ਇਹ ਪੁੱਛਣ ਦੇ ਮੀਡੀਆ ਦੇ ਜੀ ਕਿ ਅੱਜ ਦੀ ਬੈਠਕ 'ਚ ਕੀ ਰਿਹਾ, ਕਿਵੇਂ ਰਿਹਾ, ਕੀ ਫੈਸਲਾ ਹੋਇਆ ਜੀ, ਕਿੱਥੇ ਤੱਕ ਗੱਲ ਪਹੁੰਚੀ, ਬੜੇ ਸੁਖਾਵੇਂ ਮਾਹੌਲ 'ਚ ਬੈਠਕ ਹੋਈ, ਬਹੁਤ ਚੰਗੇ ਢੰਗ ਤਰੀਕੇ ਨਾਲ ਬੈਠਕ ਹੋਈ, ਅਸੀਂ ਮਸਲਿਆਂ ਦੇ ਉੱਤੇ ਸੁਰਤਾ ਨਾਲ ਅੱਗੇ ਵੱਧ ਰਹੇ ਹਾਂ, ਹੈ ਨਾ। ਮਤਲਬ ਇੰਨਾ ਬਗਲ ਕੇ ਲਿਆ ਇਹ ਗੱਲ ਨੂੰ, ਇੰਨਾ ਲੰਬੀ ਘੁਮਾ ਕੇ ਲਿਆ, ਇਹ ਖਾਸੀ ਭੂਮਿਕਾ ਬੰਨੀ ਅੱਜ
ਜੀ।
ਤੇ ਬਾਰ ਬਾਰ ਪੁੱਛਣ ਦੇ ਵੀ ਦੇਖੋ ਜੀ, 13 ਤਰੀਕ ਨੂੰ ਸੁਪਰੀਮ ਕੋਰਟ ਦੀ ਸੁਣਵਾਈ ਹੈ, ਉਸ ਤੋਂ ਪਹਿਲਾਂ ਅਸੀਂ ਇੱਕ ਵਾਰ ਫਿਰ ਬੈਠਾਂਗੇ, ਗੱਲ ਉਸਾਰੂ ਤਰੀਕੇ ਨਾਲ ਅੱਗੇ ਵੱਧ ਰਹੀ ਹੈ। ਹੁਣ ਮੈਨੂੰ ਦੱਸੋ ਵਿਜੇ ਜੀ ਕਿ ਉਸਾਰੂ ਤਰੀਕੇ ਨਾਲ ਕਿਹੜੀ ਗੱਲ ਅੱਗੇ ਵੱਧ ਰਹੀ ਹੈ? ਹਰਿਆਣਾ ਕਹਿੰਦਾ ਪਾਣੀ ਤੋਂ ਬਿਨਾਂ ਅਸੀਂ ਹਟਣਾ ਨਹੀਂ, ਅਸੀਂ ਕਹਿੰਦੇ ਸਾਡੇ ਕੋਲ ਪਾਣੀ ਦੇਣ ਨੂੰ ਨਹੀਂ, ਫਿਰ ਉਸਾਰੂ ਤਰੀਕਾ ਕਿਹੜਾ ਜੀ? ਮੰਤਰੀ ਸਾਹਿਬ ਦੱਸ ਤਾਂ ਦਿੰਦੇ ਅੱਜ ਕਿ ਚੋ ਕਿਹੜਾ ਉਸਾਰੂ ਤਰੀਕਾ, ਉਹੀ ਪੁਰਾਣਾ YSL, ਉਹੀ ਗੱਲ ਫਿਰ ਮੀਡੀਆ ਸਾਹਮਣੇ ਰੱਖਤੀ YSL ਵਾਲਾ ਫਾਰਮੂਲਾ, ਜਦੋਂ ਕਿ ਸਭ ਨੂੰ ਪਤਾ ਕਿ ਉਹ ਚੱਲਣ ਵਾਲਾ ਨਹੀਂ, ਉਹੀ ਸਿੰਧੂ ਜਲ ਸੰਧੀ ਦੇ ਉੱਤੇ ਫੇਰ, ਜਦੋਂ ਕਿ ਸਭ ਨੂੰ ਪਤਾ ਕਿ ਭਾਈ ਉਹ ਰੱਦ ਨਹੀਂ ਹੈ, ਉਹ ਸਸਪੈਂਡਡ ਹੈ। ਪਰ ਮੁੱਖ ਮੰਤਰੀ ਸਾਹਿਬ ਨੇ ਅੱਜ ਫਿਰ ਉਹੀ ਗੱਲ ਦੁਹਰਾਈ, ਨਾਲ ਹੀ ਬਾਰ ਬਾਰ ਉਹੀ ਗੱਲ ਦੁਹਰਾਉਂਦੇ ਰਹੇ ਕਿ ਜੀ 13 ਤਰੀਕ ਤੋਂ ਪਹਿਲਾਂ ਪਹਿਲਾਂ ਅਸੀਂ ਦੁਬਾਰਾ ਮਿਲਾਂਗੇ, ਸਾਨੂੰ ਉਮੀਦ ਹੈ ਸੁਰਦ ਤਰੀਕੇ ਨਾਲ ਗੱਲ ਹੋਊਗੀ, ਅਸੀਂ ਜੀ ਮਤਲਬ ਕਿ ਬਹੁਤ ਅੱਜ ਵਧੀਆ ਤਰੀਕੇ ਨਾਲ, ਮਤਲਬ ਇਹ ਗੱਲ ਉਹ ਬਾਰ ਬਾਰ ਪ੍ਰਚਾਰ ਕਿੰਝ ਲੱਗ ਰਿਹਾ ਸੀ ਜਿਵੇਂ ਅੱਜ ਉਹ BJP ਦੀ ਬੋਲੀ ਬੋਲ ਰਹੇ, ਜਿਵੇਂ ਜੋ ਕੇਂਦਰ ਦੀ ਬੋਲੀ ਬੋਲ ਰਹੇ ਆ, ਜਿਵੇਂ ਨਾਇਬ ਸਿੰਘ ਸੈਣੀ ਤੇ ਭਗਵੰਤ ਮਾਨ ਇੱਕੋ ਪਾਲੇ ਚੋਂ ਬੈਠੇ ਸੀ ਅੱਜ ਮੰਤਰੀਆਂ ਮੂਹਰੇ। ਸੋ ਇਸ ਤਰੀਕਾਕਾਰ ਦੇ ਸਵਾਲ ਖੜਾ ਕਰਤਾ, ਫਿਕਰ ਪਾਤਾ ਪੰਜਾਬ ਨੂੰ ਕਿ ਕਿਤੇ ਇਹ ਤਾਂ ਨੀ ਕਿ ਬੈਠ ਕੇ ਅੰਗੂਠਾ ਇਕੱਠਾ ਹੀ ਲਵਾ ਲੈਣ ਐਫੀਡੈਵਿਟ ਦੇਣ ਲਈ ਅਦਾਲਤ ਦੇ ਅੰਦਰ ਕਿ ਜੀ ਮੁੱਖ ਮੰਤਰੀ ਸਾਹਿਬ ਦੀ ਅਸਹਿਮਤੀ ਆ ਗਈ, ਕਿਤੇ ਕੁਛ ਅਜਿਹਾ ਤਾਂ ਨੀ ਹੋਣ ਵਾਲਾ। ਜਦੋਂ ਕਿ ਇਹ ਪਤਾ ਭਗਵੰਤ ਮਾਨ ਹੋਰਾਂ ਨੂੰ ਕਿ ਇਹ ਮਸਲਾ ਏਡਾ ਬੜਾ ਕਿ ਇੱਕ ਥੋੜੇ ਇੱਕ ਅੰਗੂਠੇ ਨਾਲ ਤਾਂ ਹੱਲ ਨੀ ਹੋਣ ਲੱਗਿਆ, ਕਰਕੇ ਦੇਖ ਲੈਣ ਜੀ ਵੀ ਕੋਸ਼ਿਸ਼ ਕਰਨੀ ਹੈ ਨਾ। ਪਰ ਸਭ ਨੂੰ ਪਤਾ ਕਿ ਕਿਵੇਂ ਮਤਲਬ ਕਿ ਜਿਹੜੇ ਕਹਿੰਦੇ ਸੀਗੇ ਜੀ ਸਾਨੂੰ ਰਫਲ ਦੀ ਨੋਕ ਦੇ ਉੱਤੇ ਜੀ ਕਰਾ ਲਏ ਹੈ ਨਾ, ਇੰਦਰਾ ਗਾਂਧੀ ਨੇ ਸਮਝੌਤਾ ਜੀ ਇਸ ਲਈ ਹੋ ਗਿਆ, ਤੋ ਉਸ ਤਰੀਕੇ ਨਾਲ ਜੇ ਇਹੋ ਜਿਹਾ ਕੁਛ ਹੁੰਦਾ ਫਿਰ ਮੁੱਖ ਮੰਤਰੀ ਦਾ ਬਾਅਦ 'ਚ ਜੋ ਮਰਜ਼ੀ ਕਹੀ ਜਾਏ ਉਹ ਫਿਰ ਬੀਤਿਆ ਵਕਤ ਹੱਥ ਨਹੀਂ ਆਉਂਦਾ।
ਜੀ
ਸੋ ਇਸ ਲਈ ਅੱਜ ਦੇ ਸਮੁੱਚੇ ਦਿੱਲੀ ਵਾਲੀ ਬੈਠਕ ਦੇ ਵਿੱਚ ਕਿਤੇ ਨਾ ਕਿਤੇ ਲੱਗਿਆ, ਕਿਉਂਕਿ ਅੱਜ ਉਹਨਾਂ ਨੇ ਫਿਰ ਸਿੰਧੂ ਜਲ ਸੰਧੀ ਦੀ ਗੱਲ ਕਰਦੇ ਹਾਂ ਕਿਹਾ ਜੀ ਪਿਛਲੀ ਵਾਰ ਥੋੜ੍ਹੇ ਯਾਦ ਹੋਣਾ ਆਪਾਂ ਕਹਿ ਰਹੇ ਸੀ ਕਿ ਮੁੱਖ ਮੰਤਰੀ ਸਾਹਿਬ ਕਹਿ ਰਹੇ ਸੀ ਕਿ ਸਾਡੀ ਤਾਂ ਲੜਾਈ 2.5 MF ਦੀ ਹੈ ਜੀ, 2-3 FM ਦੀ ਹੈ, ਇੱਥੇ ਤਾਂ ਸਾਨੂੰ 23 MF ਪਾਣੀ ਮਿਲ ਜਾਣਾ।
ਜੀ
ਅੱਜ 1 MF ਦਾ ਹੋਰ ਵਾਧਾ ਕਰਤਾ, ਅੱਜ ਕਹਿੰਦੇ 24 MF ਮਿਲ ਜਾਣਾ। ਪਿਛਲੀ ਵਾਰ ਕਹਿ ਰਹੇ ਸੀ ਕਿ ਪਾਣੀ ਇੰਨਾ ਆਜੂਗਾ ਜੀ ਚਾਹੇ ਮੱਧ ਪ੍ਰਦੇਸ਼ ਤੱਕ ਲੈ ਜਾਓ, ਅੱਜ ਕਹਿੰਦੇ ਚਾਹੇ ਗਾਂਹ ਜਾ ਕੇ ਅਰਬ ਸਾਗਰ 'ਤੇ ਸਿੱਟੋ, ਸਾਨੂੰ ਕੀ ਜਿੱਥੇ ਮਰਜ਼ੀ ਸਿੱਟੋ। ਮਤਲਬ ਇਹਦਾ ਮਤਲਬ ਤੁਸੀਂ ਪੰਜਾਬ 'ਚੋਂ ਨਹਿਰਾਂ ਦੇ ਲਈ ਜ਼ਮੀਨ ਫਿਰ ਇਕੱਠੀਆਂ ਕਰਨ ਲਈ ਤਿਆਰ ਹੋ, ਤੁਸੀਂ ਕਹਿੰਦੇ ਜੀ ਨਹਿਰ ਕੱਢ ਲਓ ਜ਼ਮੀਨਾਂ ਦੇ ਦਿਆਂਗੇ ਅਸੀਂ ਫਿਰ, ਤੇ ਪਰ ਤੁਸੀਂ ਇਸ ਨੁਕਤੇ 'ਤੇ ਅੱਜ ਵੀ ਨਹੀਂ ਆ ਰਹੇ ਕਿ ਭਾਈ ਸਾਡਾ ਪਾਣੀਆਂ 'ਤੇ ਹੱਕ ਹੈ, ਸਾਡੀ ਮਾਲਕੀ ਹੈ, ਸਾਡੇ ਪੈਸੇ ਦਾ ਹੱਕ ਬਣਦਾ, ਤੁਹਾਡੀਆਂ ਅਦਾਇਗੀਆਂ ਨਹੀਂ ਆ ਰਹੀਆਂ। ਤੁਸੀਂ ਤਾਂ ਹਰਿਆਣੇ ਵਾਲੇ ਤਾਂ ਮਤਲਬ 13 ਕਰੋੜ ਤੋਂ ਉੱਪਰ ਸਾਡੀ ਰਾਸ਼ੀ ਉਹ ਖੜੀ ਹੈ ਜਿਹੜੀ ਸਿਰਫ ਮੁਰੰਮਤ ਵਾਲੀ ਉਹ ਹੈ ਨਹਿਰਾਂ ਦੀ, ਉਹ ਨਹੀਂ ਉਹਨਾਂ ਨੇ ਦਿੱਤੀ। ਆਪਾਂ ਇਹਦੀ ਗੱਲ ਕਰਕੇ ਹਟੇ, 113 ਕਰੋੜ ਦੇ ਕਰੀਬ ਉਹ ਪੈਸਾ ਉਹਨਾਂ ਕਹਿੰਦੇ ਬਕਾਇਆ ਖੜਾ। ਸੋ ਇਸ ਤਰੀਕੇ ਦੇ ਉੱਤੇ ਵੀ ਮਤਲਬ ਮੁੱਖ ਮੰਤਰੀ ਸਾਹਿਬ ਨੇ ਤਾਂ ਉਹ ਗੱਲ ਵੀ ਨਹੀਂ ਕੀਤੀ, ਮਾਲਕੀ ਦੀ ਵੀ ਨਹੀਂ ਗੱਲ ਕੀਤੀ, ਰਿਪੇਰੀਅਨ ਸਿਧਾਂਤ ਦੇ ਵੱਧ ਨਾਲ ਵੀ ਨਹੀਂ, ਪਾਣੀ ਦੀ ਪੁਮਾਇਸ਼ ਕਰਾਉਣ ਦੀ ਵੀ ਨਹੀਂ ਗੱਲ ਕੀਤੀ। ਸੋ ਅੱਜ ਜਿਹੜਾ ਉਹਨਾਂ ਦਾ ਸੁਰ ਸੀ
ਜੀ
ਉਹ BJP ਪੱਖੀ, ਕੇਂਦਰ ਪੱਖੀ ਹੈ ਨਾ, ਉਸ ਤਰ੍ਹਾਂ ਦਾ ਸੀ। ਸੋ ਅੱਜ ਉਹ ਸਟੈਂਡ ਪਾਣੀ ਵਾਲਾ ਉਵੇਂ ਨਹੀਂ ਸੀ। ਮੈਨੂੰ ਨਹੀਂ ਪਤਾ ਕਿ ਇਹ ਰੰਗ ਕਿਉਂ ਵਟਿਆ, ਇਹਦਾ ਕੀ ਕਾਰਨ ਹੈ, ਪਰ ਕਿਤੇ ਨਾ ਕਿਤੇ ਅੱਜ ਵਾਲੇ ਮਸਲੇ 'ਚੋਂ ਇਹ ਮੁਸਕ ਆਉਣ ਲੱਗ ਪਈ ਕਿ ਮੁੱਖ ਮੰਤਰੀ ਸਾਹਿਬ ਕਿਤੇ ਪਾਲਾ ਤਾਂ ਨਹੀਂ ਬਦਲ ਰਹੇ।
ਦੀਪਕ ਜੀ, ਡੇਰਾ ਸਿਰਸਾ ਮੁਖੀ ਨੂੰ ਫਰਲੋ ਮਿਲ ਰਹੀ ਹੈ ਦੁਬਾਰ ਤੋਂ 40 ਦਿਨਾਂ ਦੀ। ਅਸੀਂ ਪਹਿਲਾਂ ਵੀ ਇਹ ਗੱਲ ਕਰਕੇ ਹਟੇ ਹਾਂ ਵੀ ਜਦੋਂ ਪਿਛਲੇ ਮਹੀਨਿਆਂ ਦੌਰਾਨ ਜਾਂ ਸਾਲਾਂ ਦੌਰਾਨ ਕਿ ਜਦੋਂ ਫਰਲੋ ਮਿਲਣੀ ਹੁੰਦੀ ਇਲੈਕਸ਼ਨ ਦੇ ਨੇੜੇ ਹੁੰਦਾ ਆਮ ਤੌਰ 'ਤੇ ਇਹੋ ਜਿਹਾ ਕੰਮ, ਹੁਣ 40 ਦਿਨਾਂ ਦੀ ਫਰਲੋ ਪਿੱਛੇ ਕੀ ਤਰਕ ਦਿੱਤਾ ਜਾ ਰਿਹਾ?
ਦੇਖੋ, ਇਹ ਆਪਾਂ ਕਈ ਵਾਰ ਇਸ ਮਸਲੇ 'ਤੇ ਗੱਲ ਕਰ ਚੁੱਕੇ ਹਾਂ ਕਿ ਅੱਜ ਰਾਮ ਰੀਵਰਾਂ ਨੂੰ ਸਵੇਰੇ ਹੀ ਫਰਲੋ ਮਿਲੀ ਅਤੇ ਸਵੇਰੇ ਹੀ ਉਹ ਪ੍ਰਗਟ ਹੋ ਗਿਆ ਕਿ ਬਾਹਰ ਆ ਗਏ, ਅਤੇ ਇਹ ਮਤਲਬ ਕਿ ਤੁਸੀਂ ਬਿਲਕੁਲ ਦਰੁਸਤ ਫਰਮਾਇਆ ਕਿ ਇਹ 14ਵੀਂ ਫਰਲੋ ਹੈ, 14ਵੀਂ ਵਾਰ 40 ਦਿਨਾਂ ਦੀ ਪੈਰੋਲ 'ਤੇ ਆਇਆ ਗੁਰਮੀਤ ਸਿੰਘ ਰਾਮ ਰਹੀ। ਹੁਣ ਤੁਸੀਂ ਚੋਣਾਂ ਦੀ ਗੱਲ ਕਰਦੇ ਹੋ, ਠੀਕ ਹੈ, ਫਿਰ ਚੋਣਾਂ ਹੈਗੀਆਂ ਜੀ, ਬਿਹਾਰ ਦੀਆਂ ਨੇੜੇ ਆ ਗਈਆਂ
ਜੀ,
ਤਿਆਰੀ ਹੈ ਪੂਰੀ ਬਿਹਾਰ ਦੀਆਂ ਚੋਣਾਂ ਦੀ। ਹੁਣ ਮੈਨੂੰ ਨਹੀਂ ਪਤਾ ਬਿਹਾਰ 'ਚ ਕਿੰਨਾ ਕੁ ਅਸਰ ਰੱਖਦੇ ਕਿ ਨਹੀਂ ਰੱਖਦੇ, ਪਰ ਚੋਣਾਂ ਤੋਂ ਪਹਿਲਾਂ ਬਾਹਰ ਆਉਣਾ ਜਾਂ ਫਿਰ ਜਨਮ ਦਿਨ ਵੀ ਹੈ ਵੀ 15 ਅਗਸਤ ਦਾ ਜਨਮ ਦਿਨ ਆ, ਕੇਕ ਕੱਟਣ ਲਈ ਛੁੱਟੀ ਮਿਲੀ ਹੈ। ਵੈਸੇ ਮੈਨੂੰ ਕਦੇ ਕਦੇ ਤਾਂ ਇਹ ਲੱਗਦਾ ਕਿ ਸ਼ਾਇਦ ਰਾਮ ਰੀਮੋਰ ਹੀ ਸਜ਼ਾ ਕੱਟਣ ਅੰਦਰ ਜਾਂਦੇ ਆ, ਮਤਲਬ ਕਿ ਛੁੱਟੀ ਕੱਟਣ ਅੰਦਰ ਜਾਂਦੇ ਆ, ਸਜ਼ਾ ਕੱਟਣੇ ਬਾਹਰ ਆਉਂਦੇ ਆ, ਕਿ ਇੰਨੀ ਦੇਰ ਤਾਂ ਬਾਹਰ ਆਉਂਦਾ ਜਿਵੇਂ ਬਾਹਰ ਰਹਿਣ ਦੀ ਸਜ਼ਾ ਮਿਲੀ ਹੋਵੇ ਨਾ। ਸੋ ਲਗਾਤਾਰ ਤੁਸੀਂ ਦੇਖੋ ਕਿ ਜੇ ਮੈਂ ਗੱਲ ਕਰਾਂ ਪਹਿਲੀ ਵਾਰ ਜਦੋਂ ਫਰਲੋ ਮਿਲੀ ਸੀ ਤਾਂ 1 ਦਿਨ ਦੀ ਫਰਲੋ ਸੀਗੀ ਉਹ, ਅਤੇ ਉਹ 2020 ਦੇ ਵਿੱਚ ਮਿਲੀ ਸੀ। ਅਗਲੀ ਵਾਰ 2021 ਦੇ ਵਿੱਚ ਜਾ ਕੇ ਫਿਰ 1 ਦਿਨ ਦੀ ਫਰਲੋ ਹੈ, ਉਹ ਤੋਂ ਬਾਅਦ ਲਗਾਤਾਰ ਸਾਲ 'ਚ 3 ਦਿਨ ਫਰਲੋ ਮਿਲ ਰਹੀਆਂ। 2022 ਦੇ ਵਿੱਚ 3 ਵਾਰ ਫਰਲੋ ਹੈ, ਫਰਵਰੀ 'ਚ ਵੀ, ਜੂਨ 'ਚ ਵੀ, ਅਕਤੂਬਰ 'ਚ ਵੀ, ਹੈ ਨਾ। ਫਿਰ ਇਸੇ ਤਰ੍ਹਾਂ 2023 ਦੇ ਵਿੱਚ ਵੀ 3 ਫਰਲੋ ਹੈ, ਜਨਵਰੀ 'ਚ ਵੀ, ਜੁਲਾਈ 'ਚ ਵੀ ਅਤੇ ਨਵੰਬਰ 'ਚ ਵੀ। ਫਿਰ 2024 ਦੇ ਵਿੱਚ ਵੀ 3 ਵਾਰ ਫਰਲੋ ਹੈ, ਜਨਵਰੀ 'ਚ ਵੀ, ਅਗਸਤ 'ਚ ਵੀ, ਅਕਤੂਬਰ 'ਚ ਵੀ, ਅਤੇ ਹੁਣ 2025 ਅਜੇ ਸ਼ੁਰੂ ਹੋਇਆ ਅਤੇ 3 ਫਰਲੋ ਹੋ ਲਈਆਂ
ਜੀ,
ਜਨਵਰੀ 'ਚ ਵੀ ਮਿਲ ਗਈ, ਅਪ੍ਰੈਲ ਮਿਲ ਗਈ ਅਤੇ ਹੁਣ ਅਗਸਤ 'ਚ ਵੀ ਮਿਲ ਗਈ। ਇਹਦਾ ਮਤਲਬ ਅਜੇ 1 ਜਾਂ 2 ਫਰਲੋ ਹੋਰ ਮਿਲ ਜਾਣੀ ਹੈ
ਜੀ।
ਅਤੇ ਇੱਥੋਂ ਇੰਨੀ ਰਹਿਮ, ਇੰਨੀਆਂ ਮਿਹਰਬਾਨੀਆਂ, ਅਤੇ ਕਹਿੰਦੇ ਅੰਦਰ ਵੀ ਪੂਰੀ ਉਸੇ ਤਰ੍ਹਾਂ ਅਤੇ ਬਾਹਰ ਵੀ ਉਸੇ ਤਰ੍ਹਾਂ। ਸੋ ਜੇਕਰ ਇੱਕ ਬਲਾਤਕਾਰੀ ਦੇ ਜਿਹਦੇ ਪਰ ਦੋਸ਼ ਸਾਬਤ ਹੋਏ ਹੋਣ, ਜਿਹਦੇ 'ਤੇ ਸ਼ੋਸ਼ਣ ਦੇ ਦੋਸ਼ ਸਾਬਤ ਹੋਏ ਹੋਣ, ਕਤਲ ਦੇ ਦੋਸ਼ ਸਾਬਤ ਹੋਣ, ਉਸ ਬੰਦੇ ਨਾਲ ਜੇ ਇੱਦਾਂ ਟ੍ਰੀਟ ਕੀਤਾ ਜਾਂਦਾ ਅਤੇ ਇੱਥੇ ਫਿਰ ਦੂਜੀਆਂ ਧਿਰਾਂ ਦਾ ਸਵਾਲ ਕਰਨਗੀਆਂ ਜੀ
ਜੀ।
ਅਗਲੇ ਕਹਿੰਦੇ ਵੀ ਇੱਥੇ ਸਜ਼ਾ ਵੀ ਪੂਰੀ ਕਰ ਚੁੱਕੇ ਨੇ, ਉਮਰ ਦਰਾਜ਼ ਵੀ ਹੋ ਗਏ ਨੇ, ਅਤੇ ਉਹਦੇ ਬਾਵਜੂਦ ਵੀ ਇਹ ਲਿਖ ਕੇ ਦਿੱਤਾ ਜਾਂਦਾ ਕਿ ਜੀ ਸਮਾਜ ਨੂੰ ਖਤਰਾ
ਜੀ,
ਅਤੇ ਉਹ ਇਸ ਲਈ ਜੀ ਉਹਨਾਂ ਦੀ ਮਤਲਬ ਜਦੋਂ ਕਿ ਕਾਨੂੰਨੀ ਤੌਰ 'ਤੇ, ਅਦਾਲਤੀ ਤੌਰ 'ਤੇ ਜੋ ਸਜ਼ਾ ਮਿਲੀ ਉਹ ਭੋਗ ਚੁੱਕੇ ਨੇ, ਫਿਰ ਉਹਨਾਂ ਦਾ ਹੱਕ ਬਣਦਾ
ਜੀ।
ਸੋ ਇਸ ਤਰੀਕਾਕਾਰ 'ਤੇ ਬਹਿਸ ਹੁੰਦੀ ਹੈ। ਹੁਣ ਸ਼੍ਰੋਮਣੀ ਕਮੇਟੀ ਨੇ ਵੀ ਇਤਰਾਜ਼ ਪ੍ਰਗਟਾਇਆ ਜੀ, ਸਾਬਕਾ ਜਥੇਦਾਰ ਅਰਗਿਆਨੀ ਰਘਵੀਰ ਸਿੰਘ ਨੇ ਵੀ ਇਤਰਾਜ਼ ਪ੍ਰਗਟਾਇਆ, ਹੋਰ ਪੰਥਕ ਧਿਰਾਂ ਨੂੰ ਵੀ ਸਵਾਲ ਖੜੇ ਕੀਤੇ ਨੇ, ਪਰ ਸੁਣਦਾ ਕੌਣ ਹੈ ਜੀ। ਅਪ੍ਰੈਲ ਮਹੀਨੇ 'ਚ ਮਿਲੀ ਸੀਗੀ 21 ਦਿਨਾਂ ਦੀ ਪੈਰੋਲ, 9 ਅਪ੍ਰੈਲ ਨੂੰ
ਜੀ।
ਇਹਦਾ ਮਤਲਬ ਅਪ੍ਰੈਲ ਮਹੀਨਾ ਪੂਰਾ ਬਾਹਰ ਸੀ, ਮਈ, ਜੂਨ, ਜੁਲਾਈ ਗਏ, ਅਗਸਤ 'ਚ ਫਿਰ ਬਾਹਰ ਹੈ
ਜੀ
ਅਤੇ ਅਗਸਤ 40 ਦਿਨਾਂ ਦੀ ਕੱਟ ਕੇ ਜਾਣੀ, ਇਹਦਾ ਮਤਲਬ ਸਤੰਬਰ 'ਚ ਅੰਦਰ ਜਾਣਾ ਹੈ ਨਾ, ਤੁਸੀਂ ਦੇਖ ਲਿਓ ਇੱਥੇ ਹੀ ਆਪਾਂ ਗੱਲ ਕਰਾਂਗੇ, ਨਵੰਬਰ ਦਸੰਬਰ 'ਚ ਫੇਰ ਫਰਲ ਹੋਊਗੀ
ਜੀ। ਦੀਪਕ ਜੀ, ਸਤਪਾਲ ਮਲਿਕ ਜੀ ਦਾ ਦੇਹਾਂਤ ਹੋ ਗਿਆ, ਜਿਹੜੇ ਭਾਰਤ ਦੇ ਵੱਖੋ ਵੱਖਰੀਆਂ ਸਟੇਟਸ ਦੇ ਵਿੱਚ ਬਤੌਰ ਗਵਰਨਰ ਜਿਨ੍ਹਾਂ ਨੂੰ ਨਿਯੁਕਤ ਕੀਤਾ ਗਿਆ BJP ਵੱਲੋਂ ਹੀ, ਬਿਹਾਰ, ਉੜੀਸਾ, ਜੰਮੂ ਕਸ਼ਮੀਰ, ਫਿਰ ਉਸ ਤੋਂ ਬਾਅਦ ਜਦੋਂ ਕਿਸਾਨ ਅੰਦੋਲਨ ਸੀਗਾ ਉਦੋਂ ਮੋਦੀ ਸਰਕਾਰ ਦੀ ਨਿਖੇਧੀ ਵੀ ਬਹੁਤ ਸਤਪਾਲ ਮਲਿਕ ਵੱਲੋਂ ਕੀਤੀ ਗਈ ਸੀ। 79 ਵਰਿਆਂ ਦੀ ਉਮਰ ਦੇ ਵਿੱਚ ਅੱਜ ਉਹਨਾਂ ਨੇ ਆਪਣੇ ਪ੍ਰਾਣ ਤਿਆਗੇ ਨੇ ਦਿੱਲੀ ਦੇ ਵਿੱਚ। ਪੰਜਾਬ ਉਹਨਾਂ ਨੂੰ ਕਿਵੇਂ ਯਾਦ ਰੱਖੇਗਾ ਜੀ?
ਹਾਂ ਬਿਲਕੁਲ ਜੀ, ਪੰਜਾਬ ਦੀਆਂ ਯਾਦਾਂ ਦੇ ਵਿੱਚ ਉਹ ਹਮੇਸ਼ਾ ਸਮੋਏ ਰਹਿਣਗੇ। ਸਤਪਾਲ ਮਲਿਕ ਹੋਰਾਂ ਨੇ ਆਪਣਾ UP ਤੋਂ ਇੱਕ ਜਾਟ ਪਰਿਵਾਰ ਤੋਂ, ਕਿਸਾਨ ਪਰਿਵਾਰ ਤੋਂ ਉਹਨਾਂ ਦਾ ਸੰਬੰਧ ਸੀ, ਅਤੇ ਸਧਾਰਨ ਤੌਰ ਦੇ ਉੱਤੇ ਵਿਚਰਦੇ ਉਹਨਾਂ ਨੇ ਵਿਦਿਆਰਥੀ ਤੌਰ ਦੇ ਉੱਤੇ ਆਪਣਾ ਸਫ਼ਰ ਜਦੋਂ ਸ਼ੁਰੂ ਕੀਤਾ ਤਾਂ ਉਹ ਵਿਦਿਆਰਥੀਆਂ ਦੇ ਲੀਡਰ ਬਣ ਕੇ ਉੱਭਰੇ। ਉਹ ਤੋਂ ਬਾਅਦ ਉਹਨਾਂ ਨੇ ਰਾਜਨੀਤਿਕ ਸਫ਼ਰ ਆਪਣਾ ਸ਼ੁਰੂ ਕੀਤਾ, ਹੈ ਨਾ, ਉਹ ਮਤਲਬ ਕਿ ਸੰਸਦ 'ਚ ਵੀ ਆਏ, ਫਿਰ ਇਹ ਆਮ ਆਪਣਾ ਕਾਂਗਰਸ ਵੀ ਹਿੱਸਾ ਕੀਤਾ, ਫਿਰ ਉਹ ਤੋਂ ਬਾਅਦ BJP 'ਚ ਵੀ ਆਏ, ਵਾਪਸ ਵੀ ਗਏ ਸੀ ਉਸ ਦਲ 'ਚ ਵਾਪਸ ਜਿੱਥੋਂ ਸਫ਼ਰ ਸ਼ੁਰੂ ਕਰਦੇ ਨੇ, ਅਤੇ ਫਿਰ BJP 'ਚ ਰਹਿੰਦੇ ਉਹਨਾਂ ਨੂੰ ਕਈ ਰਾਜਭਾਗ ਵੀ ਮਾਨਣ ਦੇ ਮੌਕੇ ਮਿਲੇ, ਬਤੌਰ ਰਾਜਪਾਲ, ਉਪ ਰਾਜਪਾਲ। ਜਦੋਂ ਧਾਰਾ 370 ਹਟਾਈ ਤਾਂ ਉਦੋਂ ਜੰਮੂ ਕਸ਼ਮੀਰ ਦੇ ਰਾਜਪਾਲ ਸੀ, ਇਸ ਲਈ ਇਹ ਵਿਵਾਦ ਵੀ ਉਹਨਾਂ ਦੇ ਨਾਲ ਜੁੜਿਆ। ਪਰ ਉਹੀ ਜਦੋਂ ਪੁਲਵਾਮਾ ਹਮਲਾ ਹੁੰਦਾ ਉਸ ਮਸਲੇ 'ਤੇ ਜਿਵੇਂ ਉਹ ਭਾਰਤੀ ਜਨਤਾ ਪਾਰਟੀ ਸਰਕਾਰ ਨੂੰ ਘੇਰਦੇ ਨੇ, ਉਹ ਸਭ ਨੂੰ ਚੇਤੇ ਰਹੂਗਾ। ਸਿਸਟਮ 'ਚ ਰਹਿ ਕੇ, ਉਸ ਸਰਕਾਰ 'ਚ ਰਹਿ ਕੇ, ਉਸ ਪਾਰਟੀ 'ਚ ਰਹਿ ਕੇ, ਹੈ ਨਾ, ਉਹਨਾਂ ਦੇ ਅਹੁਦੇ ਮਾਣਦਿਆਂ ਚੈਲੰਜ ਕਰਨਾ, ਇਹ ਹਿੰਮਤ ਚਾਹੀਦੀ ਹੈ, ਜਿਗਰਾ ਚਾਹੀਦਾ। ਇਸੇ ਤਰ੍ਹਾਂ ਤਿੰਨ ਖੇਤੀ ਦੇ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਬੇਵਾਕੀ ਨਾਲ ਸਾਰੀਆਂ ਸਟੇਜਾਂ ਤੋਂ, ਜਨਤਕ ਸਟੇਜਾਂ ਤੋਂ, ਜਨਤਕ ਸਰਕਾਰੀ ਸਮਾਗਮਾਂ 'ਚੋਂ ਜਿਵੇਂ ਆਪਣੀ ਰਾਏ ਰੱਖੀ, ਅਤੇ ਬਕਾਇਦਾ ਤੌਰ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਔਰ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਕਿਹਾ ਕਿ ਪੰਜਾਬੀਆਂ ਨੂੰ ਗਲਤੀ ਨਾਲ ਨਿਰਾਸ਼ ਨਾ ਮੋੜ ਦਿਓ। ਖਾਸਕਰ ਸਿੱਖਾਂ ਦੇ ਹਵਾਲੇ ਨਾਲ ਗੱਲ ਕੀਤੀ ਕਿ ਇਹਨਾਂ ਦਾ ਇਤਿਹਾਸ ਫਰੋਲ ਕੇ ਦੇਖ ਲਓ, ਪੁਰਾਤਨ ਇਤਿਹਾਸ ਤੋਂ ਲੈ ਕੇ ਆ ਇੰਦਰਾ ਕਾਲ ਤੱਕ ਉਹਨਾਂ ਨੇ ਸਾਰਾ ਕੁਛ ਗਿਣਾਇਆ, ਔਰ ਕਈ ਵਾਰ ਉਹ ਸਟੇਜਾਂ ਤੋਂ ਬਣਾ ਚੁੱਕੇ ਸੀ
ਜੀ,
ਕਿ ਇਸ ਲਈ ਗਲਤੀ ਨਾਲ ਵੀ ਖਾਲੀ ਨਾ ਮੋੜ ਬੈਠੇ ਉਹਨਾਂ ਨੂੰ। ਸੋ ਉਹਨਾਂ ਦਾ ਪੰਜਾਬ ਨੂੰ, ਇਸ ਪੰਜਾਬ ਦੀ ਤਸੀਰ ਨੂੰ ਸਮਝਣ ਦਾ ਜਿਹੜਾ ਤਰੀਕਾ ਸੀ, ਚਾਹੇ ਉਹ ਕਿਸਾਨੀ ਨਾਤੇ, ਚਾਹੇ ਉਹ ਇਤਿਹਾਸ ਨਾਤੇ, ਸੋ ਉਸ ਨੂੰ ਲੈ ਕੇ ਪੰਜਾਬ ਨੇ ਉਹਨਾਂ ਨੂੰ ਹਮੇਸ਼ਾ ਮਾਣ ਤਾਣ ਦਿੱਤਾ। ਮਤਲਬ ਕਿਸਾਨ ਅੰਦੋਲਨ 'ਚ ਜੇਕਰ ਸੂਬੇ ਤੋਂ ਬਾਹਰ ਕੋਈ ਜਾ ਕੇ ਪ੍ਰਵਾਨ ਚੜ੍ਹਿਆ ਤਾਂ ਉਹਨਾਂ 'ਚੋਂ ਸਤਪਾਲ ਕੇਸ਼ ਟਕੈਤ ਦਾ ਨਾਮ ਕਾਫੀ, ਹੈ ਨਾ, ਮੁਰਲੀ ਸਭਾ 'ਚ ਹੈ। ਸੋ ਜਦੋਂ ਪਿਛਲੇ ਦਿਨ ਉਹਨਾਂ ਦੀ ਸਿਹਤ ਵਿਗੜਨ ਦਾ ਆਇਆ ਤਾਂ ਇੱਥੇ ਅਖੰਡ ਪਾਠ ਸਾਹਿਬ ਦੇ ਪਾਠ ਰੱਖੇ ਗਏ, ਅਰਦਾਸਾਂ ਹੋਈਆਂ ਗੁਰੂ ਘਰ 'ਚ ਉਹਨਾਂ ਦੀ, ਅਤੇ ਹੁਣ ਵੀ ਵੱਡੇ ਇਕੱਠ ਉਮੀਦ ਕੀਤੀ ਜਾ ਰਹੀ ਹੈ ਕਿ ਜ਼ਰੂਰ ਹੋਣਗੇ। ਸੋ ਇਸ ਲਈ ਪੰਜਾਬ ਦੇ ਚੇਤਿਆਂ ਦੇ ਵਿੱਚ ਸੱਚ ਨਾਲ ਖੜਨ ਲਈ, ਆਵਾਮ ਨਾਲ ਖੜਨ ਲਈ, ਕਿਸਾਨੀ ਲਈ ਹਰ ਹਰਾਰਾ ਮਾਰਨ ਲਈ, ਆਪਣੀਆਂ ਸਰਕਾਰਾਂ ਨੂੰ ਚੈਲੰਜ ਕਰਨ ਲਈ, ਲੋਕਾਂ ਦੀ ਆਵਾਜ਼ ਮੰਨਣ ਲਈ, ਅਤੇ ਸੱਤਾ ਨੂੰ ਉਸ ਸਿਸਟਮ 'ਚ ਰਹਿ ਕੇ ਸ਼ੀਸ਼ਾ ਵਿਖਾਉਣ ਲਈ, ਹੈ ਨਾ, ਸੱਚੇ ਲੀਡਰਾਂ ਦੀ ਪਹਿਲਾਂ ਹੀ ਕਮੀ ਹੈ ਅਤੇ ਹੁਣ ਉਹ ਵੀ ਚਲੇ ਗਏ। ਸੋ ਇਸ ਲਈ ਅਸੀਂ ਤਾਂ ਉਹਨਾਂ ਨੂੰ ਜੀ ਮਤਲਬ ਕਿ ਇਹੀ ਪਰਮਾਤਮਾ ਅੱਗੇ ਅਰਦਾਸ ਕਰ ਸਕਦੇ ਹਾਂ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ, ਅਤੇ ਹਮੇਸ਼ਾ ਪੰਜਾਬ ਦੀਆਂ ਯਾਦਾਂ 'ਚ ਸਤਪਾਲ ਮਲਿਕ ਦਾ ਨਾਮ ਰਹੇਗਾ।
ਦੀਪਕ ਜੀ, ਚਾਹੇ ਖਬਰ ਹੋਰ ਆ ਰਹੀ, ਡੇਰਾ ਬਸੀ ਦੇ ਇਲਾਕੇ ਦੇ ਵਿੱਚੋਂ ਅੱਜ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਕਿਸੇ ਇੱਕ ਸਰਗਨੇ ਨੂੰ ਕਾਬੂ ਕੀਤਾ ਗਿਆ। ਡੇਰਾ ਬਸੀ ਦੇ ਵਿੱਚ ਇੱਕ ਇਨਕਾਊਂਟਰ ਦੇ ਵਿੱਚ ਕਾਬੂ ਕੀਤਾ ਗਿਆ। ਸੁਮੀਤ ਨਾਮ ਦਾ ਇਹ ਵਿਅਕਤੀ ਹੈ, ਸੁਮੀਤ ਬਿਸ਼ਨੋਈ, ਜਿਹੜਾ ਹਨੂੰਮਾਨਗੜ੍ਹ ਦੇ ਵਿੱਚ,
ਬਿਲਕੁਲ
ਜੀ, ਉਹਨੂੰ ਕਾਬੂ ਕੀਤਾ ਗਿਆ ਅੱਜ।
ਹਾਂ, ਅੱਜ ਇਹ ਖਬਰ ਸਰਕਾਰ ਦੇ ਹਵਾਲੇ ਨਾਲ, ਪੰਜਾਬ ਪੁਲਿਸ ਦੇ ਹਵਾਲੇ ਨਾਲ ਇਹ ਜਨਤਕ ਹੋਈ ਕਿ ਕੋਈ ਸਾਂਝਾ ਆਪਰੇਸ਼ਨ ਚਲਾਇਆ ਗਿਆ ਸੀਗਾ। ਸੋ ਇਨਪੁੱਟ ਸੀਗੇ ਕੁਛ, ਅਤੇ ਉਹਦੇ ਆਧਾਰ ਦੇ ਉੱਤੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਇਨਕਾਊਂਟਰ ਹੋਇਆ, ਫਿਰ ਉਹ ਇਹ ਸਾਰੀ ਖਬਰ ਬਿਲਕੁਲ ਨਸਰ ਹੋਈ ਹੈ, ਜਿੱਥੇ ਦੇਖਦੀ ਇਹਦੀਆਂ ਤਾਰਾਂ ਕਿੱਥੇ ਤੱਕ ਜੁੜਦੀਆਂ ਨੇ ਜਾਂ ਸਿਰਫ ਇੱਥੇ ਖਬਰ।
ਜੀ ਜੀ, ਕਹਿੰਦੇ ਕਿਸੇ ਪੇਇੰਗ ਗੈਸਟ ਦੇ PG ਦੇ ਵਿੱਚ ਰਹਿੰਦਾ ਪਿਆ ਸੀ, ਅਤੇ
ਬਿਲਕੁਲ
ਜੀ, ਅਤੇ ਹਸਪਤਾਲ ਹਲੇ ਦਾਖਲ ਕਰਾਇਆ ਗਿਆ, ਮਤਲਬ ਇਨਕਾਊਂਟਰ ਦੇ ਵਿੱਚ ਉਹਨੂੰ ਕਾਬੂ ਕੀਤਾ ਗਿਆ। ਅਜੇ ਤੱਕ ਇੰਨੀ ਕੀ ਇਨਫੋਰਮੇਸ਼ਨ ਜਿਹੜੀ ਸਾਹਮਣੇ ਆ ਰਹੀ ਹੈ। ਦੀਪਕ ਜੀ, ਅਮਰੀਕਾ ਦੇ ਵਿੱਚ 17 ਲੱਖ ਪ੍ਰਵਾਸੀਆਂ ਦੀਆਂ ਜੌਬ ਖਤਮ ਹੋਈਆਂ ਨੇ, ਕੀ ਅਪਡੇਟ ਆ ਰਹੀ ਹੈ ਜੀ ਇੱਧਰਲੇ ਪਾਸਿਓਂ?
ਬਿਲਕੁਲ ਜੀ, ਲਗਾਤਾਰ ਅਮਰੀਕਾ ਨਾਲ ਟਕਰਾਅ ਇੱਕ ਤਰ੍ਹਾਂ ਨਾਲ ਵੱਧਦਾ ਜਾ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਸਿੱਧੀਆਂ ਧਮਕੀਆਂ ਦੇ ਰੂਪ 'ਚ ਉੱਤਰ ਆਏ ਨੇ, ਉਹਨਾਂ ਦਾ ਜਿਵੇਂ ਰੂਸ ਨੂੰ ਲੈ ਕੇ, ਖਾਸ ਕਰਕੇ ਕਿ ਜੇ ਉਹ ਤੋਂ ਕੱਚਾ ਤੇਲ ਲਾਉਂਗੇ ਤਾਂ ਮੈਂ ਤੁਹਾਡੇ 'ਤੇ ਟੈਰਿਫ ਵੀ ਨਹੀਂ ਹੋਰ ਵਧਾਊਂਗਾ ਬਲਕਿ ਜੁਰਮਾਨਾ ਵੀ ਲਾਊਂਗਾ, ਅਤੇ ਇਹ ਧਮਕੀਆਂ ਵੀ ਪਹਿਲਾਂ ਦੇ ਚੁੱਕੇ ਨੇ। ਲੰਘੇ ਕੱਲ੍ਹ ਵੀ ਉਹਨਾਂ ਦਾ ਸ਼ਾਇਦ ਇੱਕ ਟਵੀਟ ਕਾਫੀ ਚਰਚਾ ਸੀ, ਜਿਹ 'ਚ ਉਹ ਕਹਿ ਰਹੇ ਸੀ ਵੀ ਕਿ ਰੂਸ ਤੋਂ ਤੇਲ ਖਰੀਦ ਕੇ ਭਾਰਤ ਉਹਨਾਂ ਦੀ ਕਤਲ ਕਰਨ 'ਚ ਮਦਦ ਕਰ ਰਿਹਾ, ਜਿਹੜਾ ਰੂਸ ਯੂਕਰੇਨ ਦੀ ਜੰਗ ਹੈ, ਕਿ ਇਹ ਪੈਸਾ, ਭਾਰਤੀ ਪੈਸਾ ਫਿਰ ਉਹ ਯੂਕਰੇਨ ਦੇ ਵਿੱਚ ਬੰਦੇ ਮਾਰਨ ਲਈ ਵਰਤਿਆ ਜਾ ਰਿਹਾ। ਜਦੋਂ ਕਿ ਪਤਾ ਨਹੀਂ, ਸਮਝ ਨਹੀਂ ਆਉਂਦੀ ਕਿ ਅਮਰੀਕਾ ਫਿਰ ਚੀਨ ਨੂੰ ਕਿਉਂ ਨਹੀਂ ਕਹਿੰਦਾ, ਕੱਚਾ ਤੇਲ 47% ਹੀ ਰੂਸ ਤੋਂ ਖਰੀਦਦਾ ਚੀਨ
ਜੀ,
ਫਿਰ ਉੱਥੇ ਬਾਰੇ ਕਿਉਂ ਨਹੀਂ ਬੋਲ ਹੁੰਦਾ? ਇੱਥੋਂ ਤੱਕ ਕਿ ਖੁਦ ਅਮਰੀਕਾ ਯੂਰੇਨੀਅਮ ਅਤੇ ਖਾਦ ਵਗੈਰਾ ਰੂਸ ਨਾਲ ਲੈਂਦਾ
ਜੀ,
ਸੋ ਉੱਥੇ ਕਿਉਂ ਨਹੀਂ ਉਹ ਪੈਸਾ ਵਰਤਿਆ ਜਾਂਦਾ ਫਿਰ, ਇਹ ਵੀ ਸਵਾਲ ਖੜੇ ਨੇ
ਜੀ,
ਹੈ ਨਾ। ਪਰ ਟੈਰਫ ਵਾਲੇ ਮਾਮਲੇ 'ਚ ਵੀ ਹੁਣ ਹੱਦਾਂ ਮੁੱਕ ਜਾਣੀਆਂ 7 ਤਰੀਕ ਤੋਂ, ਫਿਰ ਉਹ ਕਹਿੰਦੇ ਨੇ ਜੀ ਉਹ ਤੋਂ ਬਾਅਦ ਮੈਂ ਲਾ ਦੇਣਾ ਜੀ 25% ਤੇ ਜੁਰਮਾਨਾ ਵੀ ਲਾ ਦੂੰਗਾ, ਫਿਰ ਜੇ ਉਹਦੇ ਨਾਲ ਸੰਬੰਧ ਰਿਹਾ। ਜਦੋਂ ਕਿ ਭਾਰਤ ਨੇ ਅੱਜ ਸਪਸ਼ਟ ਕੀਤਾ, ਭਾਰਤੀ ਵਿਭਾਗਾਂ ਨੇ ਸਰਕਾਰ, ਕੇਂਦਰ ਸਰਕਾਰ ਦੇ ਨੇ, ਵੀ ਅਸੀਂ ਰੂਸ ਨਾਲ ਤੇਲ ਖਰੀਦ ਪਿੱਛੇ ਨਹੀਂ ਹਟਾਂਗੇ
ਜੀ,
ਹੈ ਨਾ। ਸੋ ਇਹ ਸਪਸ਼ਟ ਹੁਣ ਇਹ ਬਿਆਨ ਹੀ ਆਈ ਆ ਸਿਰਫ, ਜਾਂ ਕਿਉਂਕਿ ਪਿਛਲੇ ਦਿਨ ਤਾਂ ਸਾਡੇ ਪੈਟਰੋਲੀਅਮ ਮੰਤਰੀ ਸਾਹਿਬ ਨੇ ਇਹ ਵੀ ਕਹਿਤਾ ਸੀਗਾ ਵੀ ਕਿ ਸਾਡੇ ਕੋਲ ਹੋਰ ਬਦਲ ਹੈਗੇ
ਜੀ,
ਨਹੀਂ ਤਾਂ ਉਸ ਦਿਨ ਵੀ ਉਹ ਕਹਿੰਦੇ ਪਿੱਛੇ ਹਟਣ ਵਾਲੇ ਨਹੀਂ, ਉਹ ਦਿਨ ਤਾਂ ਮੰਤਰੀ ਸਾਹਿਬ ਦਾ ਬਿਆਨ ਸੀ। ਹੁਣ ਵਿਭਾਗੀ ਬਿਆਨ ਇਹ ਹੈ ਕਿ ਜੀ ਟਰੰਪ ਨੂੰ ਦੋ ਟੁੱਕ ਕਹਿਤਾ ਕਿ ਨਹੀਂ ਜੀ ਅਸੀਂ ਰੂਸ ਨਾਲ ਹੀ ਤੇਲ ਵੀ ਖਰੀਦਦੇ ਰਵਾਂਗੇ। ਚਲੋ ਮੈਨੂੰ ਲੱਗਦਾ ਕਿ ਕੈਨੇਡਾ ਦੇ ਮਾਮਲੇ 'ਚ ਤਾਂ ਥੋੜ੍ਹੀ ਜਿਹੀ ਛੂਟ ਮਿਲ ਗਈ, 30 ਦਿਨਾਂ ਦੀ ਸ਼ਾਇਦ 30 ਤਰੀਕ।
ਨਾ ਨਾ ਕੁਛ ਨਹੀਂ, ਨਾ ਨਾ ਕੋਈ ਛੂਟ ਨਹੀਂ ਮਿਲੀ, ਕੁਛ ਨਹੀਂ। ਮੈਕਸੀਕੋ ਨੂੰ ਛੋਟ ਦਿੱਤੀ 90 ਦਿਨਾਂ ਦੀ, ਕੈਨੇਡਾ ਨੂੰ ਵੀ ਨੱਪ ਕੇ ਰੱਖਿਆ ਟਰੰਪ ਨੇ। ਹਾਂਜੀ ਹਾਂਜੀ,
ਫਿਰ ਆਪਾਂ ਇੱਕੋ ਸਾਰ ਜੀ ਕੋਈ ਗੱਲ
ਜੀ ਜੀ ਜੀ।
ਪਰ ਫਿਰ ਵੀ ਮਤਲਬ ਕਿ ਭਾਰਤ ਦੇ ਲਈ ਇਹ ਚੁਣੌਤੀ ਅਜੇ ਵੀ ਬਣੀ ਹੋਈ ਹੈ, ਉਸ ਮਸਲਿਆਂ ਦੇ ਉੱਤੇ ਕੋਈ ਰਾਹਤ ਵਾਲੀ ਗੱਲ ਨਹੀਂ ਹੈ। ਹਾਂ, ਇਹ ਸਭ ਦੇ ਦਰਮਿਆਨ ਆਪਾਂ ਪਿਛਲੇ ਦਿਨ ਉਹ ਗੱਲ ਕਰ ਰਹੇ ਸੀਗੇ ਵੀ ਕਿ ਇਸ ਤਰ੍ਹਾਂ ਉਹਨਾਂ ਨੇ ਵੱਡੀਆਂ ਕੰਪਨੀਆਂ ਮੈਟਾ ਗੂਗਲ ਵਰਗੀਆਂ ਕੰਪਨੀਆਂ 'ਚੋਂ ਭਾਰਤੀਆਂ ਨੂੰ ਬਾਹਰ ਕਰਨ ਦਾ ਹੁਕਮ ਚਾੜ ਦਿੱਤਾ। ਸੋ ਉਸ ਪ੍ਰਕਿਰਿਆ ਤੋਂ ਵੀ ਹੁਣ ਅੱਗੇ ਵੱਧ ਕੇ ਜਦੋਂ ਅੱਜ ਅੰਕੜੇ ਦੇਖ ਰਹੇ ਤਾਂ ਕਾਫੀ ਹੈਰਾਨੀਜਨਕ ਅੰਕੜੇ ਸੀ
ਜੀ।
ਉਹ ਅੰਕੜੇ ਦੱਸਦੇ ਨੇ ਕਿ ਅਮਰੀਕਾ 17 ਲੱਖ ਪ੍ਰਵਾਸੀਆਂ ਦੀ ਜੌਬ ਖਤਮ ਹੋਈ ਹੈ ਜਨਵਰੀ ਤੋਂ ਲੈ ਕੇ ਹੁਣ ਤੱਕ ਦੇ ਅੰਕੜੇ ਨੇ
ਜੀ।
ਇਸ ਸਾਲ ਜਨਵਰੀ ਮਹੀਨੇ ਤੋਂ ਤਾਜ਼ਾ ਮਤਲਬ ਕਿ ਜੁਲਾਈ ਤੱਕ ਦੇ ਜਿਹੜੇ ਅੰਕੜੇ ਨੇ ਉਹ ਦੱਸਦੇ ਨੇ ਕਿ 17 ਲੱਖ ਪ੍ਰਵਾਸੀਆਂ ਦੀ ਨੌਕਰੀ ਗਈ ਹੈ, ਜਿਹਦੇ ਵਿੱਚ ਵੱਡੀ ਗਿਣਤੀ 'ਚ ਭਾਰਤੀ ਵੀ ਹੈਗੇ ਨੇ। ਫਿਰ ਨੈਚੁਰਲੀ ਉੱਥੇ ਜੇ ਉਹ ਉਸ ਕੈਟਾਗਰੀ ਦੇ ਵਿੱਚ ਕੰਮ ਕਰਨਗੇ ਤਾਂ ਉਹ ਫਿਰ 17 ਲੱਖ 'ਚ ਤਾਂ ਆਉਣਗੇ ਆਉਣਗੇ। ਇਹ ਅੰਕੜੇ ਦੱਸਦੇ ਆ ਜੀ ਜਿਹੜੇ 17 ਲੱਖ ਕੰਮਕਾਰ ਕਰਨ ਵਾਲੇ ਲੋਕ ਸੀ ਉਹ ਪੈਰੋਲ ਤੋਂ ਬਾਹਰ ਹੋ ਗਏ ਨੇ, ਉਹਨਾਂ 'ਚੋਂ ਕਈਆਂ ਦੇ ਵੀਜ਼ੇ ਖਤਮ ਕਰ ਦਿੱਤੇ ਗਏ ਨੇ ਜਾਂ ਵੀਜ਼ੇ ਖਤਮ ਹੋ ਗਏ ਨੇ ਜਾਂ ਕਈਆਂ 'ਚ ਵਾਧਾ ਨਹੀਂ ਕੀਤਾ ਗਿਆ, ਕਈ ਅਮਰੀਕਾ ਛੱਡ ਗਏ ਨੇ। ਸੋ ਇਹ ਸਾਰੀ ਸਥਿਤੀ ਹੈ ਅਤੇ ਕਹਿੰਦੇ ਕਿ ਅਰਥ ਵਿਵਸਥਾ ਵਿੱਚ ਵਿਦੇਸ਼ੀ ਮੂਲ ਦੇ ਜਿਹੜੇ ਕਰਮਚਾਰੀ ਨੇ ਜਾਂ ਜਿਹੜੇ ਲੇਬਰ 'ਚ ਕੰਮ ਕਰਦੇ ਨੇ ਉਹਨਾਂ ਦੇ 7.5 ਲੱਖ ਗਿਣਤੀ ਘੱਟ ਗਈ ਹੈ, ਮਤਲਬ ਮੁਲਕ 'ਚੋਂ ਇਹਦਾ ਮਤਲਬ ਅਰਥ ਵਿਵਸਥਾ ਦੇ ਉਸ ਦੌੜ 'ਚੋਂ ਬਾਹਰ ਹੋ ਗਏ ਨੇ। ਅਤੇ ਕਹਿੰਦੇ ਮਈ ਜੂਨ ਦੇ ਵਿੱਚ ਜਿਹੜੇ ਸੋਧ ਕੇ ਅੰਕੜੇ ਆਏ ਉਹਦੇ ਹਿਸਾਬ ਨਾਲ 2.5 ਲੱਖ ਤੋਂ ਬਾਅਦ 2,58,000 ਨੌਕਰੀਆਂ ਘੱਟ ਗਈਆਂ ਨੇ ਮਈ ਤੇ ਜੂਨ ਦੇ ਅੰਕੜੇ। ਸੋ ਇਸ ਦੇ ਨਾਲ ਕਹਿੰਦੇ ਬੇਰੁਜ਼ਗਾਰੀ ਦਰ 'ਚ 4.2% ਹੋ ਗਈ ਹੈ। ਇਸ ਤਰ੍ਹਾਂ ਮਤਲਬ ਕਿ ਅਮਰੀਕਾ ਦੀ ਜਿਹੜੀ ਅਰਥ ਵਿਵਸਥਾ ਕਹਿੰਦੇ ਕਿ ਉਹਦੇ ਵਿੱਚ ਬਹੁਤ ਗਿਰਾਵਟ ਦਾ ਦੌਰ ਦੇਖਿਆ ਜਾਂਦਾ, ਮਤਲਬ ਹੌਲੀ ਗਤੀ ਆ ਗਈ ਹੈ, ਬਹੁਤ ਮੱਧਮ ਗਤੀ ਨਾਲ ਇਹ ਪ੍ਰਕਿਰਿਆ ਚੱਲ ਰਹੀ ਹੈ। ਅਤੇ ਇਹਦੇ ਨਾਲ H1B ਦਾ ਵਿੱਚ ਵੀ ਕਹਿੰਦੇ ਦੇਰੀ ਨਾਲ ਭਾਰਤੀ ਲੋਕ ਸੰਕਟ 'ਚ ਨੇ, ਖਾਸ ਕਰਕੇ ਡਾਕਟਰ ਇੰਜੀਨੀਅਰ ਉਹਨਾਂ ਲਈ ਕਈ ਮੁਸ਼ਕਲਾਂ ਖੜੀਆਂ ਹੋ ਰਹੀਆਂ ਨੇ। ਸੋ ਕੁੱਲ ਮਿਲਾ ਕੇ ਇਹ ਤਰੀਕਾ ਹੈ ਕਿ ਮਤਲਬ ਕਿ ਤੰਗ ਪ੍ਰੇਸ਼ਨ ਇੰਨੇ ਕਰੋ ਤਾਂ ਕਿ ਉਹ ਤੋਂ ਵੱਧ ਕੇ ਸਰਕਾਰ ਮਜਬੂਰ ਉਹਨਾਂ ਗੋਡਿਆਂ ਭਾਰ ਹੋ ਜਾਵੇ। ਵੈਸੇ ਮੋਦੀ ਜੀ ਤਾਂ ਪਹਿਲਾਂ ਹੀ ਨਹੀਂ ਬੋਲਦੇ ਟਰੰਪ ਦੇ ਖਿਲਾਫ਼ ਜਾਂ ਟਰੰਪ ਦੇ ਮੂਹਰੇ, ਪਰ ਜਿਸ ਤਰ੍ਹਾਂ ਉਹਨਾਂ ਦਾ ਭਵਿੱਖ, ਮੈਨੂੰ ਲੱਗਦਾ ਹੁਣ ਵਕਤ ਆ ਗਿਆ ਕਿ ਬੋਲਣਾ ਚਾਹੀਦਾ ਜਨਾਬ ਤੁਹਾਨੂੰ।
ਦੀਪਕ ਜੀ, ਜਦੋਂ ਆਹ ਜੋਬਸ ਵਾਲੇ ਨੰਬਰ ਆਏ ਪਿਛਲੇ ਦਿਨੀ ਤਾਂ ਡੋਨਲਡ ਟਰੰਪ ਇੱਥੋਂ ਇੰਨੇ ਖਫਾ ਹੋਏ, ਜਿਹੜੀ ਅੰਕੜਾ ਵਿਭਾਗ ਦੀ ਜਿਹੜੇ ਜੋਬਸ ਦੇ ਆਹ ਅੰਕੜੇ ਇਕੱਤਰ ਕਰਨ ਵਾਲੀ ਏਜੰਸੀ ਦੇ ਜਿਹੜੇ ਇੱਕ ਮੁਖੀ ਸੀਗੇ ਉਹਨਾਂ ਨੂੰ ਨਾ ਨੌਕਰੀ ਤੋਂ ਚੱਲਦੇ ਕਰਤਾ, ਫਾਇਰ ਕਰਤਾ ਉਹਨਾਂ ਨੂੰ। ਕਹਿੰਦੇ ਇਹ ਤਾਂ ਕਹਿੰਦੇ ਮਨਘੜੰਤ ਨੰਬਰ ਇਹ ਦਿਖਾ ਰਹੇ ਨੇ, ਨੌਕਰੀਆਂ ਤਾਂ ਕਹਿੰਦੇ ਇੱਥੇ ਇੰਨੀਆਂ ਜ਼ਿਆਦਾ ਉਤਪੰਨ ਹੋ ਰਹੀਆਂ, ਅਮਰੀਕਾ ਤਾਂ ਵਾਰੇ ਨਿਆਰੇ ਹੋਏ ਪਏ ਨੇ। ਸੋ ਉਹਨਾਂ ਨੂੰ ਜਿਹੜੇ ਨੰਬਰਾਂ ਵਾਲੇ ਪਸੰਦ ਨਹੀਂ ਆਉਂਦੇ ਜਿਹੜੇ ਅਧਿਕਾਰੀ, ਉਹਨਾਂ ਨੂੰ ਕੱਢ ਦਿੰਦੇ ਆ।
ਬਿਲਕੁਲ ਬਿਲਕੁਲ, ਇਹ ਬਹੁਤ ਖਤਰਨਾਕ ਰੁਝਾਨ ਹੈ ਔਰ ਇਹਦਾ ਅਸਰ ਪੂਰੀ ਦੁਨੀਆ 'ਤੇ ਪੈ ਰਿਹਾ।
ਜੀ ਜੀ ਜੀ, ਦੀਪਕ ਜੀ ਵੇਖਦੇ ਹਾਂ ਕੀ ਹੁੰਦਾ ਟੈਰਿਫ ਵਾਲੀ ਸਥਿਤੀ ਆ। ਇੰਡੀਆ 'ਤੇ ਟੈਰਿਫ 7 ਤਰੀਕ ਤੋਂ ਲਾਗੂ ਹੋਣਾ ਪਰਸੋਂ ਤੋਂ, ਅਤੇ ਟਰੰਪ ਦਾ ਹੁਣ ਕਹਿਣਾ ਵੀ ਅਗਲੇ 24 ਘੰਟਿਆਂ 'ਚ ਮੈਂ ਹੋਰ ਇੱਕ ਬਹੁਤ ਟੈਰਿਫ ਦੇ ਵਿੱਚ ਵੱਡਾ ਵਾਧਾ ਇੰਡੀਆ 'ਤੇ ਕਰ ਦੇਣਾ। ਸੋ ਦੇਖਦੇ ਹਾਂ ਕਿਸ ਭਾਅ ਬੀਤਦੀ ਆ, ਕੀ ਹੁੰਦਾ। ਕੈਨੇਡਾ ਦੀ ਵੀ ਸਿਚੁਏਸ਼ਨ ਇਹੋ ਜਿਹੀ ਬਣੀ ਹੋਈ ਆ, ਕੋਈ ਡੀਲ ਅਜੇ ਤੱਕ ਹੋ ਨਹੀਂ ਪਾਈ ਸਾਡੀ ਵੀ ਇੱਥੋਂ।
ਬਹੁਤ ਬਹੁਤ ਫਿਕਰਮੰਦੀ ਵਾਲੀ ਸਥਿਤੀ ਬਣੀ
ਜੀ। ਦੀਪਕ ਜੀ ਸਮਾਂ ਦੇਣ ਲਈ ਬਹੁਤ ਧੰਨਵਾਦ, ਕੱਲ੍ਹ ਨੂੰ ਫਿਰ ਗੱਲ ਕਰਦੇ ਹਾਂ। ਮਿਹਰਬਾਨੀ, ਸਤਿ ਸ਼੍ਰੀ ਅਕਾਲ।